قادر مطلق خدا باپ اور بیٹے اور روح القدس کا فضل اور اطمینان آپ کو ہمیشہ حاصل ہوتا رہے، آمین۔ حقیقی آزادی کا کلام، دا ورڈ آف ٹرو فریڈم۔ حقیقی آزادی ان سرحدوں کی آزادی سے بڑھ کے کچھ اور چیز ہے، اور نہ کسی کی تقریر، نہ کسی کا نیرٹیو، نہ کسی کا بیانیہ، نہ کسی کی سپیچ، نہ کسی کا کوئی ڈاکیومنٹ، نہ کسی کا کوئی ایگریمنٹ ہمیں حقیقی آزادی دلا سکتا ہے۔ انسان کی شروع کی ہوئی کوئی تحریک ہمیں حقیقی آزادی نہیں دے سکتی۔ آزادی کا ٹرو سورس اور چینل کچھ اور ہے۔ حقیقی آزادی دلانے والی ایک ہی ہستی ہے، اور اس کا نام خداوند یسوع مسیح ہے، اور آزادی کا کلام بھی وہ ہے جو اس کے منہ سے نکلتا ہے، جو اس کے روح کی تحریک سے لکھا گیا ہے۔ دیٹ از دا ورڈ آف ٹرو فریڈم، وہ ہے حقیقی آزادی کا کلام۔ کلام خدا ہمیں ہلاکت یا موت کے خوف اور غلامی سے حقیقی آزادی دلاتا ہے۔ سب کو ڈر رہتا ہے، خوف رہتا ہے۔ سڑک کراس کرتے ہیں نا تو کیوں دیکھ کے کرتے ہیں کہ ہمیں کوئی کار، کوئی گاڑی ہٹ نہ کر جائے، کوئی ایکسیڈنٹ دیکھ لیں تو ہمارے حواس قائم نہیں رہتے، کیونکہ ہم نے موت کو سامنے دیکھا ہے۔ ہم اپنے بچوں کو کیوں نہلاتے دھلاتے، صاف کپڑے پہناتے، ان کو ویکسین کرواتے ہیں، ان کو حفاظتی ٹیکے لگواتے ہیں، ان کی دوائی دارو کا انتظام کرتے ہیں، مٹی میں کھیلنے نہیں دیتے، صاف ستھرا کھانا کھلاتے ہیں، کیوں کرتے ہیں؟ تاکہ بچہ بیمار نہ ہو جائے۔ ہاں بیمار ہو جائے گا تو کیا ہو جائے گا، کیا اینڈ ہوگا؟ موت۔ اسی سے تو ڈر رہے ہیں ہم، ہلاکت سے، ہم موت سے ڈرتے ہیں، ہم دوزخ سے ڈرتے ہیں، ہم جہنم کی آگ سے ڈرتے ہیں۔ وی آر افریڈ آف ہیل۔ ہمیں خوف رہتا ہے کہ یہ کر دیا تو جہنم میں چلے جائیں گے، یہ نہ کیا تو یہ جہنم میں چلے جائیں گے، ہم آگ میں مریں گے، ہم ہمیشہ کے لیے ہلاک ہو جائیں گے، یا ہمارا بدن اس دھرتی پر ہلاک ہو جائے گا، موت آ جائے گی۔ ہم موت کے خوف اور غلامی میں جی رہے ہیں۔ کوئی انسان، کوئی بشر، کوئی قوت، کوئی طاقت، کوئی کسی کی کتاب ہمیں بچا نہیں سکتی، نہ اس ہلاکت سے، نہ موت سے، نہ اس کے خوف سے، نہ غلامی سے۔ ایک ہی خدا ہے اور اسی کا کلام ہے جو ہمیں حقیقی طور پر موت سے، اس کے خوف سے اور اس کی غلامی سے آزاد کرتا ہے۔ بلکہ خواہ موت کے سائے کی وادی میں سے میرا گزر ہو، میں کسی بلا سے نہیں ڈروں گا، کیونکہ تو میرے ساتھ ہے۔ وہ اپنا کلام نازل فرماتا ہے اور ان کو ان کی ہلاکت سے رہائی دیتا ہے، ان کی موت سے رہائی دیتا ہے۔ خدا زندہ ہے، اس کا کلام زندہ ہے، وہ اپنا کلام جاری کرتا ہے اور لوگ موت سے نکل کر زندگی میں آ جاتے ہیں۔ خداوند یسوع مسیح خدا کا کلام ہے جو جسم لے کر دنیا میں آیا، جو کوئی اس پر ایمان لائے ہلاک نہ ہو بلکہ ہمیشہ کی زندگی پائے۔ وہ کہتا ہے قیامت اور زندگی میں ہوں، جو مجھ پر ایمان لائے اسے جہنم کی آگ سے ڈرنے کی ضرورت نہیں ہے، اسے اس دنیا میں موت سے ڈرنے کی ضرورت نہیں ہے، کیونکہ زندگی، وہ کہتا ہے کہ میں ہوں، جو مجھ پر ایمان لائے وہ نہ مرے گا بلکہ ایسا ہے کہ جیسے سو گیا ہے۔ یہاں آنکھ بند ہوتی ہے، جلال میں آنکھ کھل جاتی ہے۔ وہ اس موت کے خوف اور غلامی سے ہمیں آزاد کر دیتا ہے۔ وہ زندگی کا کلام ہے جس کی بابت یوحنا نے لکھا، فرسٹ جان چیپٹر 1:1، یوحنا کا پہلا خط ہے، پہلا باب اور پہلی ہی آیت، اس زندگی کے کلام کی بابت جو کلام ہے ہی زندگی کا، وہ موت کے خوف اور غلامی سے آزاد کرنے میں ایکٹیو رہتا ہے۔ خدا کا کلام ہمیں موت کے خوف سے اور اس کی غلامی سے چھڑاتا ہے۔ یہ کیوں رسول، خداوند کے شاگرد، خوشی خوشی موت کو گلے لگا لیتے تھے؟ کیوں مسیحیوں نے اپنی جانیں قربان کر دی، شہادتیں قبول کی؟ انہیں موت کے خوف سے آزادی مل گئی تھی، وہ جانتے تھے کہ موت اب ہمیں ختم کرنے والی نہیں، موت ہمیں خداوند سے ملانے کا وسیلہ بن جاتی ہے۔ یہاں ہم آنکھ بند کریں گے، وہاں خداوند کے جلال میں آنکھ کھلے گی۔ یہ تو ہمارے لیے ایک نیند کی طرح ہے، ایک جھپکی کی طرح ہے، ایک پڑاؤ کی طرح ہے، ایک ٹرانزسٹیشن کی طرح ہے کہ یہاں رکے ہیں، اس لیے نہیں کہ یہاں قائم رہیں، یہاں ہی ہم گارے جائیں، یہاں ہی ہم ہمیشہ رہیں، بلکہ اگلے سفر پر نکلنا ہے۔ موت اور قبر ہمارے لیے خدا کا کلام ایک ٹرانزٹ اسٹیشن کی طرح بناتا ہے۔ پاکستان ہندوستان جانے کے لیے کبھی شارجہ تو کبھی دبئی سٹے کرنا پڑتا ہے نا، یہ موت اور قبر اب ایسی بن چکی ہے۔ اور یہ اس کلام کی قدرت ہے کہ یہ کہتا ہے کہ اے چھوٹے گلے نہ ڈر، یہ کہتا ہے جو مجھ پر ایمان لائے وہ ہلاک نہ ہوگا۔ موت کے خوف سے اس کی غلامی سے ہمیں آزاد کرتا ہے یہ کلام، چاہے لکھا ہوا ہے، چاہے خدا کے منہ سے نکلا ہوا ہے، یا جسم لے کے آیا ہوا ہے، وہ موت سے آزاد کرتا ہے۔ اور کلام خدا ہمیں گناہ کی غلامی سے حقیقی آزادی دلاتا ہے۔ پتہ موت کی وجہ کیا ہے، کیسے موت داخل ہوئی؟ گناہ کی وجہ سے۔ جب تک گناہ نہیں تھا موت نہیں تھی، تو موت کی جو وجہ بنی، کلام خدا اس کی قید سے بھی آزاد کرتا ہے، اس کی غلامی سے بھی آزاد کرتا ہے۔ کلام فرماتا ہے کہ جو گناہ میں جیتا ہے وہ گناہ کا غلام ہے، لیکن کلام خدا جب جسم لے کر زمین پر کھڑا ہوتا ہے تو کہتا ہے جا تیرے گناہ معاف ہوئے، کیونکہ ابن آدم کو زمین پر گناہ معاف کرنے کا بھی اختیار ہے۔ وہ موت کی جڑ کو ختم کر دیتا ہے، جس وجہ سے تمہیں موت آنی ہے میں وہ وجہ اکھاڑ دیتا ہوں، تم اب غلامی میں نہ رہو گے، نہ موت کی غلامی میں اور نہ موت کی وجہ گناہ کی غلامی میں۔ وہ ہمیں معاف کرتا ہے، کلام خدا ہمیں گناہ سے آزاد کرتا ہے۔ جو مسیح یسوع میں ہے ان پر سزا کا حکم نہیں ہے، کیونکہ وہ برے کے بیش قیمت خون سے دھو ڈالے گئے ہیں، ان کے گناہ برے کے خون سے دھل گئے ہیں۔ وہ مجسم کلام انہیں حقیقی طور پر گناہ کی غلامی سے آزاد کر چکا ہے، اور وہ اعلان کرتا ہے جاؤ تمہارے گناہ معاف ہوئے۔ سوا الوہیت کے، ڈیوینٹی کے، خدا کے، کسی اور کو گناہ معاف کرنے کا اختیار نہیں ہے۔ ابتدا میں کلام تھا اور کلام خدا کے ساتھ تھا اور کلام خدا تھا۔ کلام اور خدا کو الگ نہیں کر سکتے۔ وہ کلام ہمیں گناہ کی غلامی سے آزاد کرتا ہے، حقیقی طور پہ آزاد کرتا ہے۔ کسی جانور کا خون آزاد نہیں کرتا غلامی سے، کسی بھی بیل کا، گائے کا، بچھڑے کا، کسی بھیڑ کا، بکرے کا، دمبے کا، مینڈھے کا، برے کا خون گناہوں سے پاک نہیں کر سکتا۔ سو گناہ کی غلامی سے چھڑاتا ہے صرف اور صرف کلام خدا، جو جسم لے کے آتا ہے اور کہتا ہے جا تیرے گناہ معاف ہوئے۔ گناہ ہم کیوں کرتے ہیں؟ جب آزمائش میں پڑ جاتے ہیں، ہم پہ آزمائش آتی ہے اور ہم اس میں گر جاتے ہیں، گناہ ہو جاتا ہے۔ آدم اور حوا پر آزمائش آئی اور وہ گر گئے، گناہ ہو گیا اور پھر موت آ گئی۔ سو گناہ کے پیچھے ہے آزمائش۔ خداوند یسوع مسیح زمین پہ تھا جسم کی حالت میں، تو اس نے ابلیس کی طرف سے آزمائشوں کا مقابلہ پتہ کیسے کیا؟ کوئی ڈانگ سوٹا لے کے، کوئی تلوار لے کے، کوئی ہجوم لے کے آ گیا تھا چلو آؤ؟ نہیں، اس نے کہا لکھا ہے، اٹ از ریٹن۔ آزمائش پر غالب آنے کے لیے خدا کا کلام ہماری مدد کرتا ہے۔ تم کسی ایسی آزمائش میں نہیں پڑے جو تمہاری برداشت سے باہر ہو، خدا سچا ہے، وہ تمہارے لیے آزمائش سے نکلنے کی راہ بھی پیدا کر دیتا ہے۔ اس کا کلام استعمال کریں، وہ ہمیں آزمائشوں سے نکالتا ہے، آزمائش کی غلامی سے، آزمائشوں کی قید سے ہمیں چھڑاتا ہے کلام خدا۔ وہ لکھا ہوا ہے تو ہمارے کام آتا ہے، وہ جسم لے کر آتا ہے تو ہمارے کام آتا ہے۔ اب وہ آسمان پہ باپ کے داہنے بیٹھا ہے، हमारी मदद के लिए। हमारा ऐसा सरदार कहां नहीं जो आजमाइशों में हमारी मदद ना कर सके। वो सब बातों में आजमाया गया, बेगुनाह रहा, और उनकी भी मदद करने के काबिल है जो आजमाए जाते हैं। तो मौत की वजह क्या बनी? गुनाह, और गुनाह के पीछे है आजमाइश। तो इन सब के डंग निकालने वाला है हमारा खुदा और उसका कलाम, जो जिस्म लेकर आया या जो लिखा गया, ये हमारे काम आता है। आजमाइश, बाइबल कहती है कि आदमी अपनी ख्वाहिशों में फंस कर आजमाया जाता है। हम ख्वाहिशों की गुलामी से कैसे छूटें? दिल में ख्याल आया ये फल खाने को खूब, ये हमारी आंखें खोल सकता है, ये अकल बख्शने को खूब है, आओ इसे खा ले। ख्याल आ गया, खुदा की मानित बन जाओगे, यू विल बी लाइक गॉड। तो ये दिल में ख्याल आ गया, ख्वाहिश आ गई, और ख्वाहिश आजमाइश बन जाती है, और वो बढ़ के गुनाह को जन्म देती है, और गुनाह फिर मौत को जन्म देता है। तो हम बुरी ख्वाहिशों में फंस जाते हैं। कौन है जिसको कभी कोई बुरी ख्वाहिश ना हो? हाँ, हमारी तो अच्छी ख्वाहिशें हैं। क्या ये साथ वाले का नोट 13 है, वो मेरे पास आ जाए? सॉरी, मुझे मॉडल्स का नहीं पता, ये जो आईफोन का है मॉडल जो नया है वो मुझे मिल जाए, इसका उठा लो, इसकी गाड़ी इतनी चमकती क्यों है, चलो चाबी से एक स्क्रैच कर देते हैं। छोटी सी मेरी मासूम सी ख्वाहिश है कि उसके वाली नौकरी मुझे मिल जाए। ये नौकरी बात की या किसी को और ना समझ आए, कईयों की ये भी ख्वाहिश होती है, समझ जाओ, नौकरी के साथ मिलती जुलती कोई बात होती है वो, ठीक है। खुदावंद ने मना कर दिया, अगर तेरे दिल में किसी के लिए बुरी ख्वाहिश आई तो तू अपने दिल में गुनाह कर चुका। गैर कौमें ये ईमान रखती हैं, गुनाह तब तक नाफिज नहीं जब तक करो ना। नहीं, मसीहियत में ऐसा नहीं है। गुनाह का इरादा कर लिया, गुनाह की नीयत कर ली, बुरी ख्वाहिश दिल में ले आए, बुरी सोच बना ली, बुरी नीयत कर ली, गुनाह हो गया। तो कैसे बचें? हर एक ख्याल जो हमारे जहनों और दिलों में मसीह के खिलाफ सर उठाता है, हम उसे ढा सकते हैं। कैसे? तुम रूह की तलवार ले लो जो कि खुदा का कलाम है। हम रूह की तलवार से अपने अंदर जन्म लेने वाली हर एक बुरी सोच और ख्वाहिश और ख्याल को काट सकते हैं, जड़ से उखाड़ सकते हैं, सिर्फ खुदा के कलाम के जरिए से। अपने आप को खुदा के कलाम से भरो तो अंदर से फिर कलाम ही निकलेगा ना। जब अपने आप को टीवी और स्टेज और फिल्मों से भरोगे और बहुत सारी दुनियादारी से भरोगे तो अंदर से भी तो दुनियादारी और वही गंदगी आएगी ना। तो बुरे ख्याल और बुरी सोचें, उनकी गुलामी से निकलना है तो रूह की तलवार लेनी होगी, जिसे बाइबल कहती है, वो क्या है? खुदा का कलाम है। और ये बुरी ख्वाहिशें, ये आजमाइशें कौन डालता है हमारे अंदर? पहले कोई आया था, कोई आया इंसानी तारीख में दाखिल हुआ और उसने उन्हें बुरी सोच भी दे दी और आजमाइश में भी डाल दिया, शैतान और उसके चेले, डीमंस, इविल स्पिरिट्स, सैटन, डेविल, कोई भी नाम दे लो, बुरी रूहें और शैतान हमारे अंदर जब जगह बना लेते हैं, हमारे अंदर बुरी सोचें पैदा करते हैं, बुरे ख्वाहिशें पैदा होती हैं, और फिर आजमाइश होती है, और फिर गुनाह होता है, और फिर मौत। तो बुरी रूहों से और शैतान के शिकंजों से, उसकी गुलामी और उसकी कैद से कैसे बचे? ये मत समझें कि हम जी बहुत पोजेस्ड हों और जिन पंजाबी चांद ने खेडिए तो ही पता लगता है बदरूहां ने, ऐसा नहीं है। हमारे अंदर ऐसी भी बदरूहें हैं कि जो चीखती चिल्लाती नहीं है, वो हमें शिकंजे में लिए हुए हैं, वो हमें अपनी गिरफ्त में लिए हुए हैं, दे हैव मेड अस कैप्टिव्स। खुदावंद यस्सू ने इबादत खाने में 18 बरस से कुबड़ी औरत थी, उसके बारे में कहा इबलीस ने इसे बांध रखा था, बुरी रूह ने इसे बांध रखा है, शैतान ने इसे बांध रखा है 18 बरस से, इसे दुख दे रहा है। वो चीखती चिल्लाती तो थी नहीं, वो सिर्फ कुबड़ी हो गई थी, उसके अंदर वो बदरू थी जिसने उसे बीमार और लाचार और कमजोर कर दिया था और झुका दिया था। वो सर उठाने के काबिल नहीं थी, वो धरती को देखती रहती थी, वो मिट्टी को देखती रहती थी। जब मुजस्सम कलाम उसके सामने खड़ा हो जाता है, मैं इमेजिन करता हूं, मैं जहन में सोच खुदावंद यस्सू ने उसको पकड़ा होगा और उससे कहा होगा, چھوٹ جا اور اس کو اٹھا کھڑا کیا. وہ جو صرف مٹی کو دیکھ سکتی تھی, وہ انسانوں کو دیکھ نہیں سکتی تھی, وہ صرف دھرتی کو دیکھ سکتی تھی, جس کا سر نیچے تھا, جس کی نگاہ نیچی تھی, وہ کبھی اونچا دیکھ نہیں سکتی تھی, وہ سیدھی کھڑا نہیں ہو سکتی تھی. خداوند نے جب اسے اٹھایا, اس بدرو سے آزاد کیا, اس کی گرفت سے چھڑایا, تو پتہ اس نے کیا دیکھا؟ پہلے یسوع اس کے سامنے کھڑا تھا. ہمیں بدروحوں نے گرفتار کر رکھا ہے, گرفت میں لے رکھا, اپنے شکنجوں میں لے رکھا ہے. پتہ ہے وہ کون کون سی بدروحیں ہیں؟ جھوٹ کی, چوری کی, کام چوری کی, سستی اور کاہلی کی, لڑائی جھگڑے اور فساد کی, ہر طرح کی بدی اور برائی کی بدروحیں ہیں جنہوں نے ہمیں اپنی گرفت میں لے رکھا ہے. بیماریاں بھی ہیں, لیکن ابلیس اور اس کی بری روحوں نے ہمیں, ہمارے دلوں کو سخت بھی کر رکھا ہے, ہمارے رشتوں کو بھی اپنی گرفت میں لے رکھا ہے, ہماری زندگی کو اپنے گرفت میں لے رکھا ہے, ہماری سوچے, خیال, نظریے, دل, ذہن, ارادے سب اپنی گرفت میں لے لیتے ہیں. کیسے آزاد ہونا ہے ابلیس اور اس کی بری روحوں کے شکنجوں سے؟ روح کی تلوار سے. لکھا ہے آدمی صرف روٹی ہی سے جیتا نہ رہے گا, لکھا ہے کہ تو خداوند اپنے خدا کی آزمائش نہ کر, لکھا ہے کہ تو خداوند اپنے خدا ہی کی عبادت کر. جب کلام استعمال کرتے ہیں اور جب مجسم کلام کو زندگی میں موقع دیتے ہیں, تو وہ ہمیں بری روحوں اور شیطان کی غلامی سے چھڑا دیتا ہے. اور خدا کے سب ہتھیار باندھ لو اور تم ابلیس کے مقابلے میں قائم رہو گے, اس کے حملوں کا مقابلہ کر لو گے. اور تلوار لے لو تاکہ وہ شکنجہ ڈالے تو اسے کاٹ ڈالو, وہ وار کرے تو ڈھال لے لو, وہ تمہارے ذہنوں پر وار کرے تو نجات کا خود ہیلمٹ آف سالویشن لے لو. سب کچھ خدا مہیا کرتا ہے. کلام استعمال کرو, بری روحوں اور شیطان کی غلامی سے چھوٹ جاؤ گے. اور کلام خدا ہمیں بیماریوں اور کمزوریوں سے رہائی دیتا ہے. ضروری نہیں کہ ہر بیماری شیطان کی طرف سے ہو, ضروری نہیں کہ ہر ایک بیماری گناہ کی وجہ سے ہو, قدرتی عوامل بھی ہیں. آپ کرونا پیشنٹ کے ساتھ ملو, اس کو گلے ملو, اس کے ساتھ کھاؤ پیو تو کرونا تو ہو جائے گا. اب اس میں شیطان کا کیا قصور ہے؟ اب بری روح تو نہیں ہے نا. ہاں یہ ہو سکتا ہے کہ آپ خود بری روح ہو جس کو شوق ہے کہ میں یہ بیماری لے لوں. سارے کام شیطان نہیں ہمارے خلاف کرتا, ہم خود بھی اپنے خلاف ہیں. جب ہاتھ دھو کے کھانا نہیں کھائیں گے, جب صاف ستھری خوراک نہیں کھائیں گے, جب شوگر پیشنٹ ہونے کے باوجود میٹھا کھائیں گے, بلڈ پریشر کے مریض ہونے کے باوجود ہم نمک کھائیں گے, مسالے کھائیں گے, ہم میدے کے مریض ہیں تو بھی ہم بہترین ذائقے دار زیادہ مرچ والا کھانا کھائیں گے, تو شیطان کا قصور نہیں ہے اس میں. اب کون ورگلاتا ہے آپ کو کہ میٹھا کھاؤ اور نمک کھاؤ اور یہ مرچ مسالے کھاؤ؟ کون کہتا ہے کہ آپ کو ذرا ویکینڈ پہ ٹن ہو جاؤ؟ یہ شیطان نے کروایا, ہمارا اپنا دل کرتا ہے. بیماریاں بھی ہم کچھ خود لیتے ہیں, کچھ قدرتی لگ جاتی ہیں ہمیں, نہیں ارادہ ہوتا لگ جاتی ہیں. ان بیماریوں سے کون بچاتا ہے؟ وہ اپنا کلام نازل فرماتا ہے اور ان کی بیماریوں سے انہیں شفا دیتا ہے. وہ مجسم ہو کر زمین پہ آتا ہے تو سر سے پاؤں تک جسم کی بے شمار بیماریوں کو دور کر کے دکھاتا ہے, آزاد ہو جا, ٹھیک ہو جا, چھوٹ جا, رہا ہو جا, چنگا ہو جا, اٹھ چل پھر دوڑ. وہ ہر بیماری پر قادر ہے. کلام خدا جب پڑھتے ہیں تو اس کی تاثیر سے بیماری دور ہوتی ہے. کلام خدا جب ہم اپنے اوپر لے لیتے ہیں تو بیماریاں دور ہوتی ہیں. کلام خدا جو جسم لے کر آیا, جب اسے اپنی زندگی میں اتارتے ہیں تو اس کے سبب سے بھی ہمیں بیماریوں اور کمزوریوں سے حقیقی آزادی ملتی ہے. کلام خدا ہمیں دکھوں اور اظہار رسانی کے خوف سے حقیقی آزادی دلاتا ہے. ہم ڈرتے ہیں کہ یہ لوگ ہمیں ماریں گے, یہ ہمارے ایمان والے نہیں ہیں, یہ ہم پہ ظلم کریں گے, یہ ہمارے گھر جلائیں گے, یہ ہماری نوکریاں لے لیں گے, یہ ہمیں کسی کام میں داخل نہیں ہونے دیں گے, سکول کالج میں ہمارا ایڈمیشن نہیں ہوگا, ڈسکریمینیشن ہوگی. کرسچن ہونے کی وجہ سے, مسیحی ہونے کی وجہ سے میرے ساتھ عجیب برتاؤ ہوگا, ہم سے فرق سلوک کیا جائے گا, میرا گھر اس لیے چھینا گیا کہ میں مسیحی تھا, میرا کاروبار اس لیے تباہ ہو گیا کہ میں مسیحی تھا, انہوں نے میرے اوپر ظلم کر دیا. کئی طرح کے خوف ہوتے ہیں ہمیں, اور ہم تو اپنا نام بھی کرسچن رکھنے سے ڈرتے ہیں, کہیں نام کی وجہ سے لوگوں کو پتہ نہ چل جائے کہ میں مسیحی ہوں, اور پھر میرے بچوں کو نوکری نہ ملے, داخلہ نہ ملے, अच्छा काम ना मिले, लोग सलूक ना अच्छा करें, ये खौफ होते हैं हमें कि लोग हमें दुख देंगे, सताएंगे। मुजस्सम कलाम ज़मीन पे आया और उसने कहा, परेशान ना हो, मेरे साथ भी ये सब कुछ हो चुका है, जो मर्जी ये कर लें, ये सताने वाले, ये मारने वाले, ये दुख देने वाले, तुम्हें काटने वाले, तुम्हें आग में जलाने वाले, तुम्हारा सब कुछ छीनने वाले कुछ बिगाड़ नहीं सकते। जब तुम्हारे साथ ये सब कुछ हो तो क्या करना? खुशी करना, खौफ से निकल आओ। हाँ भाई मैं मसीही हूं, मारना मार लो, छीनना मेरा कुछ छीन लो, मैं मसीही हूं। दुख, मौत, मुसीबत, तकलीफ, तंगी आएंगे, लेकिन खुदावंद कहता है कि परेशान नहीं होना, मैं दुनिया पर गालिब आया हूं। मेरे साथ भी ऐसा हुआ, इन्होंने मेरे साथ दावत रखी, मेरे साथ बुरा सलूक किया, तुम्हारे साथ भी करेंगे। इस खौफ से निकल जाओ, इन्होंने मेरी इज्जत नहीं की, तुम्हारी क्या करेंगे? इन्होंने मेरे साथ बुरा सलूक किया, तुम्हारे साथ भी करेंगे। इसलिए इस इजारसानी और प्रोसिक्यूशन और डिस्क्रिमिनेशन के खौफ से आजाद करता है खुदा का कलाम हमें। और गलत इंसानी रवायात, फॉल्स ह्यूमन ट्रेडिशंस, इन्होंने हमें शिकंजे में लिया हुआ है। लड़की पैदा हो गई है, बहू को घर से निकाल दो। वो मेके से लेके आई थी लड़की, आपके लड़के का तुख्म है वो, दैट इज द सीड ऑफ योर सन। बच्चे की जिंस, लड़का है या लड़की, ये औरत के बस में नहीं है। जो कुछ मर्द के बदन से, जो जरसूमा, जो बीज, जो तुख्म उसके बदन में जाता है, उसकी वजह से लड़का या लड़की तय होता है। ये औरत की कोई गलती नहीं है कि लड़की पैदा हो गई है। गलत रिवायत है ना हमारी, कुड़ियां पैदा हो पता लगे जी अल्ट्रासाउंड से लड़कियां हैं। इंडिया में तो बैन कर दिया ना अल्ट्रासाउंड में बताना जेंडर। पाकिस्तान में पता नहीं क्या हाल है, कितने मिसकैरेज कर दिए जाते हैं, कितनी औरतों के हमल जाये कर दिए जाते हैं, मिसकैरेज कर दिया जाता है कि जी लड़की है खत्म कर दो। गलत रवायतें जी, लड़की घर से जा रही है जी, चावलों की कटोरी ले लो और पीछे फेंक दो। दुल्हन रुख्सत होती है ना तो जी, वो चावल लेके पीछे फेंको जी, रिजक इधर का इधर ही। भाई वो दो चार लोगों का रिजक है, आपने पांव के नीचे डाल दिया, वो तो रिजक बर्बाद करके जा रही है आपका। वो आपको दे के नहीं जा रही, वो तो आपका रिजक लेके जो आपने अगले शायद खा लेते सारे घर वाले, वो एक बुक चावल वो फेंक के चली गई जमीन पे कि लो तुहाडा रिजक आ पिया, अब मेरी तरफ से जमीन पे गिरे। और आप कहते हो जी वो रिजक हमारा वापस करके गई है। वापस नहीं करके गई, वो बर्बाद करके जा रही है जी। बाइबल रख दो जी, बच्चे दे सराने बदरुआं नहीं आउणगियां। भाई बाइबल रखने से बदरुएं दूर नहीं रहती, उसे पढ़ने से और उस पर अमल करने से बदरुएं दूर रहती है। ये कुछ अकल का काम, ये बुरी इंसानी रवायतें हमने बनाई हुई हैं जी। हां मियां बीवी इकट्ठे बह जाते, हाँ ये घर चकाल पै जाना, इन्हों की जरूरत कहीं पी कट्ठे बहनते, ये कट्ठे कैसे बैठ गए मियां बीवी? ओ भाई खुदा का नाम है, अब छोड़ो इन बातों को, इन रस्मों को छोड़ो। सारे पार नुआं ते, बहू की बेटी पैदा हो जाए ना, बुरी है ही ऐसी। बेटी की बेटी पैदा हो जाए ना, आए पहला तो ना धी का ही आता है ना, उत्थे ही साढ़े रिकॉर्ड बदल जाते हैं। हमने बुरी रवायतें बनाई हुई हैं। जहेज लेना, लड़की वाले जितना जहेज देंगे तो शादी होगी। भाई छोड़ो, खुदा का कलाम कहता है लड़के वाले जहेज तैयार करते हैं, लड़के वालों पे जिम्मेदारी है। ये बहरीन में हम रहते हैं ना, यहां किसी अरबी से पूछ लो, बहरीनी से, भाई शादी का क्या प्रोसीजर है? वो कहेंगे जी लड़का जब तक घर ना बनाए, लड़की का जहेज और गाड़ी और बंगले का इंतजाम ना करे, उसके जेवर का इंतजाम ना करे, अगले शादी नहीं देते। ये है बाइबल का कल्चर कि जब तक लड़का इस काबिल ना हो कि अपना घर बना ले और बीवी को रख सके तब तक शादी नहीं। ये लड़की वालों से जहेज लेने की आदतें छोड़ दो, ये बुरी रस्मों में हम पड़े हुए हैं। कैसे निकले जी अब? ये जी दसवां लाजमी करना है, भावे 2 लाख का कर्जा ले लो। वो जी हमने अपने बुजुर्ग की मेमोरियल सर्विस जरूर करनी है, कर्जा ऊपर चढ़ा लेना है क्योंकि हमारे चाचू ने कहा है। खुदा का नाम, जो पैसा बाद में उसके नाम पे देखे पका के खर्च करना, काश उसके इलाज पे लगाया होता तो ठीक हो जाता। रिश्तेदार लड़ाइयां करते हैं जी, साड़ी रोटी बनती सी तुस अज उन्हां दी क्यों लई है? ओ भाई वो तो ज्यौंदे उहदी दवाई लई पैसे दे देंदे, बाद च देगा ना देनियां पैंदियां। ਜਿਉਂਦਿਆਂ ਕਿਸੇ ਦੀ ਮਦਦ ਨਹੀਂ ਕਰਨੀ ਅਤੇ ਮੋਏ ਦੇ ਉੱਤੇ ਰੋਟੀਆਂ ਅਤੇ ਲੜਾਈਆਂ ਸਾਡੀ ਬਣਦੀ ਸੀ ਉਹਨਾਂ ਦੀ ਕਿਉਂ ਲਈ ਹੈ ਤੁਸੀਂ? ਖੁਦਾ ਕਾ ਨਾਮ ਹੈ, ਇਨ ਗਲਤ ਇਨਸਾਨੀ ਰਵਾਇਤੋਂ ਸੇ ਨਿਕਲਾਓ ਔਰ ਇਨ ਸ਼ਿਕੰਜੋ ਸੇ ਕੌਣ ਆਜ਼ਾਦ ਕਰ ਸਕਤਾ ਹੈ? ਖੁਦਾ ਕਾ ਕਲਾਮ, ਜਬ ਖੁਦਾ ਕੇ ਕਲਾਮ ਕੋ ਮਾਨੋਗੇ ਤੋ ਗਲਤ ਰਵਾਇਤੋਂ ਸੇ ਨਿਕਲ ਆਓਗੇ। ਕਲਾਮ ਖੁਦਾ ਜਹਾਲਤ ਕੀ ਕੈਦ ਸੇ ਆਜ਼ਾਦ ਕਰਤਾ ਹੈ। ਬੜੇ ਕਾਮ ਹਮ ਇਸ ਲਈ ਕਰਤੇ, ਹਮੇ ਇਲਮ ਨਹੀਂ ਹੋਤਾ, ਜਾਹਿਲ ਹੈ ਹਮ, ਇਗਨੋਰੈਂਟ ਹੈ, ਹਮੇ ਇਲਮ ਨਹੀਂ ਹੈ ਚੀਜ਼ੋਂ ਕਾ, ਭਾਈ ਪਤਾ ਨਹੀਂ ਥਾ ਇਸ ਲਈ ਕਰਤੇ ਥੇ। ਮੇਰੇ ਲੋਕ ਅਦਮੇ ਮਾਰਫਤ ਸੇ ਹਲਾਕ ਹੋਏ, ਲੋਕ ਇਸ ਲਈ ਮਰਤੇ ਹੈ ਕਿਉਂਕਿ ਉਨਕੋ ਇਲਮ ਨਹੀਂ ਹੈ। ਜਬ ਹਮੇ ਇਲਮ ਹੋਗਾ ਤੋ ਤਬ ਹਮ ਰਸਮੋ ਸੇ ਵੀ ਨਿਕਲ ਆਏਂਗੇ, ਅਜ਼ਮਾਇਸ਼ੋਂ ਸੇ ਵੀ ਨਿਕਲ ਆਏਂਗੇ, ਬਦਰੂਹੋਂ ਸੇ ਵੀ ਨਿਕਲ ਆਏਂਗੇ, ਬਿਮਾਰੀਓਂ ਸੇ ਵੀ ਨਿਕਲ ਆਏਂਗੇ, ਹਮ ਮੌਤ ਸੇ ਵੀ ਨਿਕਲ ਆਏਂਗੇ। ਹਮ ਜਹਾਲਤ ਸੇ ਨਿਕਲੇ, ਬੱਚੋਂ ਕੋ ਪੜ੍ਹਾਏ, ਖੁਦ ਪੜ੍ਹੇ, ਦੁਨਿਆਵੀ ਤਾਲੀਮ ਦਿਲਵਾਓ ਉਹਨੇ, ਉਹਨੇ ਪੜ੍ਹਨੇ ਕੇ ਕਾਬਿਲ ਕਰੋ, ਔਰ ਖੁਦਾ ਕਾ ਕਲਾਮ ਵੀ ਪੜ੍ਹਾਓ। ਪਤਾ ਗੈਰ ਮਸੀਹੀ ਲੋਕ ਆਪਣੇ ਛੋਟੇ ਛੋਟੇ ਬੱਚੋਂ ਕੀ ਤਾਲੀਮ ਕਾ ਕਿਤਨਾ ਖਿਆਲ ਕਰਤੇ ਹੈ ਕਿ ਉਹਨੇ ਦੀਨੀ ਤਾਲੀਮ ਦੀ ਜਾਏ? ਉਹ ਆਪਣੇ ਦੀਨੀ ਉਸਤਾਦ ਕੋ ਕਹਿਤਾ ਜੀ ਹੱਡੀਆਂ ਹਮਾਰੀ ਹੈ, ਬਾਕੀ ਤੁਹਾਡਾ ਹੈ, ਪਾਈਪ ਨਾਲ ਮਾਰੋ, ਲੋਹੇ ਨਾਲ ਮਾਰੋ, ਰਾੜ ਨਾਲ ਮਾਰੋ, ਜੁੱਤੀਆਂ ਨਾਲ ਮਾਰੋ, ਨੈਨਲ ਨਾਲ ਮਾਰੋ, ਕਿਸੇ ਸ਼ਾਇਰ ਨਾਲ ਮਾਰੋ, ਤੁਹਾਡਾ ਇਹਨੂੰ ਪੜ੍ਹਾਉਣਾ ਜੇ। ਔਰ ਹਮਾਰੇ ਬੱਚੇ ਕੋ ਪਰੇਸ਼ਾਨੀ ਹੋ ਜਾਤੀ, ਅੱਜ ਗਰਮੀ ਬਹੁਤ ਹੈ ਇਸ ਲਈ ਹਮ ਚਰਚ ਨਹੀਂ ਆਏਗਾ, ਹਮ ਆਪਣੇ ਬੱਚੇ ਕੋ ਨਹੀਂ ਭੇਜ ਸਕਤੇ ਕਿਉਂਕਿ ਹਮਾਰੀ ਗਾੜੀ ਕੋ ਡਬਲ ਚੱਕਰ ਲਗਾਉਣਾ ਪੜੇਗਾ। ਜਹਾਲਤ ਸੇ ਨਿਕਲੋ ਔਰ ਜਹਾਲਤ ਸੇ ਨਿਕਾਲੋ ਆਪਣੀ ਔਲਾਦੋਂ ਕੋ, ਤਾਲੀਮ ਦਿਲਾਓ ਉਹਨੇ। ਖੁਦਾ ਹਮੇ ਜਹਾਲਤ ਕੀ ਕੈਦ ਸੇ ਤਬ ਛੁੜਾਏਗਾ ਜਬ ਹਮ ਉਸਕੇ ਕਲਾਮ ਕੋ ਆਪਣੇ ਅੰਦਰ ਉਤਰਨੇ ਦੇਂਗੇ, ਕਿਉਂਕਿ ਕਲਾਮ ਖੁਦਾ ਹੀ ਹਮੇ ਜਹਾਲਤ ਕੀ ਕੈਦ ਸੇ ਹਕੀਕੀ ਤੌਰ ਪਰ ਆਜ਼ਾਦ ਕਰਤਾ ਹੈ, ਔਰ ਕਲਾਮ ਖੁਦਾ ਹਮੇ ਨਫ਼ਰਤ ਔਰ ਅਦਾਵਤ ਕੀ ਕੈਦ ਸੇ ਹਕੀਕੀ ਆਜ਼ਾਦ ਕਰਤਾ ਹੈ। ਖੁਦਾ ਕੇ ਲੀਏ ਯੇ ਮੁਲਕੋਂ ਔਰ ਕੌਮੋਂ ਔਰ ਬਰਾਦਰੀਓਂ ਔਰ ਖਾਨਦਾਨੋਂ ਕੀ ਆਪਸੀ ਲੜਾਈਓਂ ਔਰ ਅਦਾਵਤੋਂ ਔਰ ਝਗੜੋਂ ਸੇ ਨਿਕਲ ਆਓ। ਕਲਾਮ ਖੁਦਾ ਬਤਾਤਾ ਹੈ ਕਿ ਤੁਮ ਪਹਿਲੇ ਦੁਸ਼ਮਨ ਥੇ ਲੇਕਿਨ ਅਬ ਮਸੀਹ ਕੇ ਸਬਬ ਏਕ ਹੋ ਗਏ ਹੋ, ਤੁਮ ਦੂਰ ਥੇ ਅਬ ਨਜ਼ਦੀਕ ਹੋ ਗਏ ਹੋ, ਉਸਕੀ ਕੁਰਬਾਨੀ ਕੀ ਵਜ੍ਹਾ ਸੇ ਜੁਦਾਈ ਮਿਟ ਗਈ ਹੈ, ਅਬ ਹਮ ਏਕ ਹੋ ਗਏ ਹੈ। ਜੋ ਮਸੀਹ ਯਸੂ ਮੇ ਹੈ ਵੋ ਨਾ ਮਰਦ ਰਹਾ ਨਾ ਔਰਤ, ਨਾ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਆਜ਼ਾਦ, ਸਭ ਮਸੀਹ ਮੇ ਏਕ ਹੋ ਗਏ ਹੈ। ਹਮ ਯੇ ਮੁਲਕੋਂ ਕੇ ਝਗੜੇ, ਸਰਹਦੋਂ ਕੇ ਝਗੜੇ, ਕੌਮੋਂ ਔਰ ਕਬੀਲੋਂ ਔਰ ਬਰਾਦਰੀਓਂ ਕੇ ਔਰ ਘਰਾਨੋਂ ਕੇ ਝਗੜੇ, ਨਿਕਲ ਆਓ ਇਸ ਸੇ, ਯੇ ਝਗੜੇ ਲੜਾਈਆਂ ਅਦਾਵਤੇ ਖਤਮ ਕਰੋ। ਔਰ ਮੈਂ ਸਮਝਤਾ ਹੂੰ ਕਿ ਹਮਾਰੀ ਉਰਦੂ ਕਲੀਸਿਆ ਮੇ ਹਮ ਪਾਕਿਸਤਾਨੀ ਔਰ ਹਿੰਦੁਸਤਾਨੀ ਆਪਸ ਮੇ ਮੇਲ ਮਿਲਾਪ ਸੇ ਰਹਤੇ ਹੈ, ਸੁਲਹ ਸਲਾਮਤੀ ਸੇ ਰਹਤੇ ਹੈ, ਕੋਈ ਝਗੜਤੇ ਨਹੀਂ ਹੈ ਇੱਕ ਦੂਸਰੇ ਸੇ, ਕੋਈ ਲੜਾਈ ਨਹੀਂ ਕਰਤੇ ਇੱਕ ਦੂਸਰੇ ਸੇ, ਨਾ ਇੱਕ ਦੂਸਰੇ ਕੋ ਹਮ ਤਾਨੇ ਮਾਰਤੇ ਹੈ, ਨਾ ਇੱਕ ਦੂਸਰੇ ਕੋ ਦੁਸ਼ਮਨ ਸਮਝਤੇ ਹੈ, ਨਾ ਗਿਰੇਬਾਨ ਪਕੜਤੇ ਹੈ, ਨਾ ਬੰਦੂਕੇ ਚਲਾਤੇ ਹੈ, ਨਾ ਅਸਲਾ ਚਲਾਤੇ ਹੈ, ਬਲਕਿ ਇੱਕ ਦੂਸਰੇ ਕੋ ਮੁਹੱਬਤ ਮੇ ਮਿਲਤੇ ਹੈ, ਕਿਉਂਕਿ ਮਸੀਹ ਹਮ ਮੇ ਹੈ। ਜਬ ਮਸੀਹ ਸਾਰੀ ਦੁਨੀਆ ਮੇ ਹੋਗਾ, ਹਰ ਇੱਕ ਦਿਲ ਮੇ ਮਸੀਹ ਹੋਗਾ, ਜਬ ਹਰ ਦਿਲ ਮੇ ਵੋ ਕਲਾਮ ਹੋਗਾ, ਤੋ ਸਭ ਮੇ ਮੁਹੱਬਤ ਹੋਗੀ, ਲੜਾਈਆਂ ਝਗੜੇ ਔਰ ਅਦਾਵਤੇ ਖਤਮ ਹੋਗੇ। ਦੁਨੀਆ ਕੋ ਹਕੀਕੀ ਆਜ਼ਾਦੀ ਕੀ ਜੋ ਜ਼ਰੂਰਤ ਹੈ ਵੋ ਕਲਾਮ ਖੁਦਾ ਕੇ ਵਸੀਲੇ ਸੇ ਮਿਲ ਸਕਤੀ ਹੈ। ਖੁਦਾ ਉਸਕਾ ਕਲਾਮ ਲਿਖਾ ਹੁਆ ਵੀ ਔਰ ਜਿਸਮ ਮੇ ਉਤਰਾ ਹੁਆ ਵੀ ਹਮੇ ਹਕੀਕੀ ਆਜ਼ਾਦੀ ਦੇਤਾ ਹੈ।